ਵਾਹਿਗੁਰੂ ਸਾਹਿਬ ਜੀਓ। ਭਈ ਪ੍ਰਗਟ ਸਭ ਨਗਰ ਮਝਾਰੂ, ਮਨੁੱਜ ਪਰਸ ਪਰ ਕਰਤ ਉਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ, ਜਿਸ ਦੇ ਵਿੱਚ ਸ਼ਰਵਣ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੱਲ੍ਹ ਦੇ ਪ੍ਰਸੰਗ ਵਿੱਚ ਬੰਗਾਲ ਦੇ ਵਿੱਚ ਖੜਗਪੁਰ ਤੋਂ 60 ਕਿਲੋਮੀਟਰ ਚੰਦਰਕੋਨਾ ਨਾਮੇ ਇੱਕ ਨਗਰ ਹੈ, ਜਿੱਥੇ ਸਤਿਗੁਰੂ ਮਹਾਰਾਜ ਨਗਰ ਦੇ ਬਾਹਰ ਬਾਹਰ ਬੈਠੇ ਜਾ ਕੇ। ਸੋ ਉੱਥੇ ਝੰਡਾ ਬਾਢੀ ਨਾਮ ਦਾ ਇੱਕ ਭਗਤ ਰੱਬ ਦਾ ਪਿੰਡ ਵਿੱਚ ਰਹਿ ਕੇ ਕਿਰਤ ਕਰਨ ਵਾਲਾ ਅਤੇ ਉੱਥੋਂ ਦਾ ਰਾਜਾ ਸੁਧਰ ਸੈਨ, ਉਹਦਾ ਮਾਮਾ ਇੰਦਰ ਸੈਨ ਜੋ ਬਹੁਤ ਭਗਤੀ ਕਰਨ ਵਾਲਾ ਸੀ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੋਨਾਂ ਨੂੰ ਬੜਾ ਹੀ ਸੁੰਦਰ ਉਪਦੇਸ਼ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਜੋ ਗੁਰੂ ਧਾਰਨਾ ਪਹਿਲਾਂ ਆਪਣਾ ਤਾਨ ਮਾਨ ਧਾਨ ਇਹ ਅਰਪਣ ਕਰਨਾ। ਫਿਰ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਦੋਨਾਂ ਨੇ ਪਹਿਲਾਂ ਮਹਾਰਾਜ ਨੇ ਬਚਨ ਕੀਤਾ ਸੀ ਕਿ ਜੋ ਤੁਹਾਡਾ ਘਰ ਹੈ ਉਹ ਤੁਸੀਂ ਮਨ ਦੇ ਅੰਦਰ ਸੰਕਲਪ ਕਰਕੇ ਸਾਨੂੰ ਦੇ ਦਿਓ। ਕਹਿਣ ਲੱਗੇ ਜੀ ਤੁਹਾਨੂੰ ਦਿੱਤਾ। ਕਹਿੰਦੇ ਹੁਣ ਤੁਹਾਡਾ ਘਰ ਅਤੇ ਧਨ ਇਹ ਸਾਡਾ ਹੋ ਗਿਆ ਹੈ, ਇਹਦਾ ਸੰਕਲਪ ਨਾ ਕਰਿਓ। ਹੁਣ ਤੁਹਾਡੇ ਕੋਲ ਕੀ ਰਹਿ ਗਿਆ? ਕਹਿੰਦੇ ਜੀ ਸਰੀਰ। ਕਹਿੰਦੇ ਆਪਣਾ ਸਰੀਰ ਵੀ ਸਮਝੋ ਸਾਡੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਹੈ, ਸਰੀਰ ਵੀ ਤੁਸੀਂ ਹੁਣ ਹਿਲਾਉਣਾ ਨਹੀਂ ਦੋਵਾਂ ਨੇ। ਹੁਣ ਕੀ ਰਹਿ ਗਿਆ? ਕਹਿੰਦੇ ਹੁਣ ਰਹਿ ਗਿਆ ਮਨ। ਕਹਿੰਦੇ ਮਨ ਵੀ ਸਾਨੂੰ ਦੇ ਦਿਓ। ਮਨ ਦੀਆਂ ਚਾਰ ਹਿੱਸੇ ਨੇ, ਮਨ ਸੰਕਲਪ ਵਿਕਲਪ ਨਾ ਉਠਾਵੇ, ਮਨ ਦਾ ਦੂਸਰਾ ਹਿੱਸਾ ਬੁੱਧੀ, ਬੁੱਧੀ ਨਿਸ਼ਚੇ ਕਰਾਉਂਦੀ ਹੈ ਇਹ ਵੀ ਨਹੀਂ ਕਰਨਾ, ਚਿੱਤ ਦੀ ਚਿਤਵਣੀ ਵੀ ਨਹੀਂ ਕਰਨੀ ਅਤੇ ਹੰਕਾਰ ਵੀ ਨਹੀਂ ਕਰਨਾ। ਹੁਣ ਇਹ ਤਿੰਨ ਚੀਜ਼ਾਂ ਤੁਸੀਂ ਸਾਨੂੰ ਅਰਪਣ ਕਰ ਦਿੱਤੀਆਂ ਨੇ, ਹੁਣ ਤੁਹਾਡੇ ਅੰਦਰ ਕੀ ਹੈ? ਕਹਿੰਦੇ ਹੁਣ ਸੂਖਮ ਜਿਹਾ ਫੁਰਨਾ ਰਹਿੰਦਾ ਅੰਦਰ, ਇੱਕ ਮਾੜਾ ਜਿਹਾ ਫੁਰਨਾ ਜਿਹਾ ਉੱਠਦਾ। ਮਹਾਰਾਜ ਕਹਿਣ ਲੱਗੇ ਇਹੀ ਆਤਮਾ ਹੈ, ਇਸ ਆਤਮਾ ਦਾ ਸਰੂਪ ਜਿਹੜਾ ਹੈ ਉਹ ਪਰਮਾਤਮਾ ਇੱਕੋ ਰੂਪ ਹੈ। ਤੁਸੀਂ ਆਪਣੇ ਅੰਦਰ ਆਪਣੀ ਆਤਮਾ ਨੂੰ ਦੇਖਦੇ ਹੋਏ ਸੰਸਾਰ ਨੂੰ ਮਿਥਿਆ ਨਿਸ਼ਚੇ ਕਰੋ, ਸੰਸਾਰ ਝੂਠਾ ਹੈ। ਜਦੋਂ ਗੁਰਾਂ ਨੇ ਦੇਖਿਆ ਕਿ ਜੁੜ ਗਏ ਬਿਲਕੁਲ, ਸਤਿਗੁਰੂ ਮਹਾਰਾਜ ਨੇ ਉਸ ਵਕਤ ਆਪਣੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਬਚਨ ਕੀਤਾ ਕਿ ਹੁਣ ਤੁਸੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਨੇ ਸਤਨਾਮ ਵਾਹਿਗੁਰੂ ਕਹਾ ਕੇ ਉਹਨਾਂ ਨੂੰ ਨਾਮ ਦੀ ਦਾਤ ਦਿੱਤੀ। ਉਹ ਦੋਨੋਂ ਜਾਣੇ 9 ਘੰਟੇ ਤੱਕ ਸਮਾਧੀ 'ਚ ਲੀਨ ਰਹੇ। ਜਦੋਂ ਇਸ ਤਰ੍ਹਾਂ ਕਰਦਿਆਂ ਹੁਣ ਸਵੇਰ ਹੋ ਗਈ, ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਗੁਰਾਂ ਨੇ ਇਸ਼ਨਾਨ ਕੀਤਾ, ਉਹਨਾਂ ਦੀ ਸਮਾਧੀ ਫਿਰ ਖੋਲ੍ਹ ਦਿੱਤੀ। ਸਤਿਗੁਰੂ ਕਹਿਣ ਲੱਗੇ ਇੰਦਰ ਸੈਣ ਨੂੰ ਕਿ ਤੂੰ ਹੁਣ ਇੱਥੇ ਗੁਰਮੁਖ ਦੀ ਮੰਜੀ ਲੈ ਕੇ, ਤਾਂ ਪਹਿਲਾਂ ਮੰਜੀਆਂ ਦਿੰਦੇ ਹੁੰਦੇ ਸੀ ਪ੍ਰਚਾਰ ਨੂੰ, ਮੰਜੀ ਹੁੰਦੀ ਸੀ ਜਿਵੇਂ ਆਪਾਂ ਕਿਸੇ ਨੂੰ ਇੱਕ ਜਗ੍ਹਾ ਦੇ ਉੱਤੇ ਸਥਾਪਿਤ ਕਰ ਦਈਏ, ਪ੍ਰਚਾਰ ਲਈ। ਇੰਦਰ ਸੈਨ ਕਹਿਣ ਲੱਗਿਆ, ਮਹਾਰਾਜ ਤੁਸੀਂ ਮੈਨੂੰ ਇੰਨੀ ਉੱਚੀ ਅਵਸਥਾ ਦੇਤੀ ਕਿ ਮੈਥੋਂ ਹੁਣ ਪ੍ਰਚਾਰ ਨਹੀਂ ਹੋਣਾ, ਇਹ ਤਾਂ ਝੰਡੇ ਨੂੰ ਹੀ ਦੇ ਦਿਓ। ਉਸ ਵਕਤ ਮਹਾਰਾਜ ਨੇ ਝੰਡੇ ਨੂੰ ਮੰਜੀ ਦੇ ਦਿੱਤੀ ਅਤੇ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ। ਉੱਥੇ ਰਾਜੇ ਕੋਲ ਵੀ ਗੱਲ ਪਹੁੰਚ ਗਈ ਕਿ ਇੱਕ ਤਪਾ ਬਾਹਰ ਆਇਆ ਹੈ, ਉਹਨੇ ਝੰਡੇ ਨੂੰ ਇੱਥੋਂ ਦੇ ਇਲਾਕੇ ਦਾ ਆਪਣੇ ਵੱਲੋਂ ਗੁਰਮੁਖ ਥਾਪ ਦਿੱਤਾ, ਪ੍ਰਚਾਰਕ, ਭਾਵ ਇੱਥੇ ਵਿੱਦਿਆ, ਧਾਰਮਿਕ ਵਿੱਦਿਆ, ਅਧਿਆਤਮਿਕ ਵਿੱਦਿਆ ਦਾ ਉਸਤਾਦ ਬਣਾ ਦਿੱਤਾ। ਇਸ ਤਰ੍ਹਾਂ ਸਾਰੇ ਕਿਤੇ ਜਦੋਂ ਇਹ ਗੱਲ ਫੈਲੀ ਹੈ ਤਾਂ ਹੁਣ ਸਤਿਗੁਰੂ ਮਹਾਰਾਜ ਅੱਗੇ ਜਿਵੇਂ ਬਖਸ਼ਿਸ਼ ਕਰਨਗੇ, ਸ਼ਰਵਣ ਕਰਦੇ ਹਾਂ। ਸਵਾਓ ਇੱਕ ਵਾਰ ਫੇਰ ਨਾਮ ਦੇ ਨਾਲ ਜੁੜਦੇ ਹੋਏ ਆਪਣੇ ਮੁੱਖ ਪਵਿੱਤਰ ਕਰੀਏ, ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਭਈ ਪ੍ਰਗਟ ਸਭ ਨਗਰ ਮਜਾਰੂ,
ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਲੋਕਾਂ ਦੇ ਵਿੱਚ ਫੈਲ ਗਈ।
ਮਨੁੱਜ ਪਰਸ ਪਰ ਕਰਤ ਉਚਾਰੋ,
ਉੱਥੇ ਜਿਹੜੇ ਬੰਦੇ ਸੀ ਉਹ ਆਪਸ ਵਿੱਚ ਮਿਲ ਕੇ ਇੱਕ ਦੂਜੇ ਦੇ ਨਾਲ ਗੱਲ ਕਰਦੇ ਹਨ।
ਹੋਈ ਸੁਧ ਰਸੈਨ ਸੁਧ ਐਸੇ,
ਹੌਲੀ ਹੌਲੀ ਇਹ ਗੱਲ ਰਾਜੇ ਸੁਧ ਰਸੈਨ ਤੱਕ ਵੀ ਪਹੁੰਚ ਗਈ ਹੈ।
ਤਪਾ ਸਾਧਕੋ ਬਾਹਰ ਵੈਸੇ,
ਕੋਈ ਕੋਈ ਬੈਠੇ ਨੇ ਬਾਹਰ, ਕੋਈ ਤਪਾ ਸਾਧੂ ਆਇਆ ਹੈ।
ਝੰਡੇ ਕੋ ਸਤਿਗੁਰੂ ਬਨਾਇਆ,
ਉਹਨੇ ਝੰਡੇ ਨੂੰ ਝੰਡਾ ਬਾਢੀ, ਪੂਰਾ ਨਾਮ ਬਾਢੀ ਨਾਮ ਤਰਖਾਣ ਦਾ ਹੈ। ਰੀਬ ਆਈ ਬੇਢੀ ਦੇਣ ਨਾ ਜਾਈ, ਬਾਢੀ ਤੋਂ ਭਾਵ ਇਸ ਤਰ੍ਹਾਂ ਝੰਡੇ ਬਾਢੀ ਨੂੰ ਉੱਥੇ ਸਤਿਗੁਰੂ ਬਣਾਇਆ, ਭਾਵ ਲੋਕੀ ਇਸ ਤਰ੍ਹਾਂ ਹੀ ਕਹਿੰਦੇ ਸੀ ਤੋ ਬਈ ਸਤਿਗੁਰੂ ਦਾ ਭਾਵ ਇੱਥੇ ਉਹ ਨਹੀਂ ਹੈ ਵੀ ਸੱਤ ਦੇ ਉਪਦੇਸ਼ ਕਰਨ ਵਾਲਾ ਉਸਤਾਦ ਇਸ ਇਲਾਕੇ ਵਿੱਚ ਬਣਾ ਦਿੱਤਾ ਹੈ।
ਸੁਣ ਨਿਰੇਸਾ ਨਰ ਏਕ ਪਠਾਇਆ,
ਸੁਣ ਕੇ ਰਾਜੇ ਨੇ ਫਿਰ ਇੱਕ ਬੰਦਾ ਉੱਥੇ ਭੇਜਿਆ ਹੈ।
ਝੰਡਾ ਇੰਦਰ ਸੈਨ ਤਿਹ ਕਾਲਾ,
ਉਸ ਵਕਤ ਭਾਈ ਝੰਡਾ ਬਾਢੀ ਅਤੇ ਇੰਦਰ ਸੈਨ
ਬੈਠੇ ਦਰਸ ਹੈ ਦੀਨ ਦਿਆਲਾ,
ਉਹ ਬੈਠੇ ਹੋਏ ਦੀਨ ਦਿਆਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਰਹੇ ਸਨ।
ਮਾਨਵੇ ਆਵਤ ਵਾਕ ਅਲਾਵਾ,
ਇੱਕ ਬੰਦਾ ਆਇਆ ਉਹਨੇ ਇਸ ਤਰ੍ਹਾਂ ਗੱਲ ਕਹੀ ਹੈ,
ਕੌਣ ਤਪਾ ਤੁਮ ਵਿਖੇ ਕਹਾਵਾ,
ਤੁਹਾਡੇ ਵਿੱਚ ਕੌਣ ਹੈ ਜਿਹੜਾ ਤਪਾ ਕਹਾਉਂਦਾ ਹੈ।
ਨਾਮ ਅਹੈ ਸ੍ਰੀ ਨਾਨਕ ਵਾਕ ਅਲਾਵਾ,
ਸੋ ਇਸ ਤਰੀਕੇ ਦੇ ਨਾਲ ਕਹਿੰਦੇ ਨਾਮ ਅਹੈ ਸ੍ਰੀ ਨਾਨਕ ਜਾਂ ਕੋ, ਸੋ ਜਿਨ੍ਹਾਂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ।
ਨਿਰਪਤ ਬੁਲਾਵਤ ਹੈ ਅਬ ਤਾਂ ਕੋ,
ਸੋ ਉਹਨਾਂ ਨੂੰ ਰਾਜੇ ਨੇ ਬੁਲਾਇਆ ਹੈ ਆਪਣੇ ਪਾਸ।
ਇੰਦਰ ਸੈਨ ਬੋਲਿਓ ਤਿਹ ਸਾਥਾ,
ਇੰਦਰ ਸੈਨ ਜੋ ਰਾਜੇ ਦਾ ਮਾਮਾ ਲੱਗਦਾ ਸੀ ਉਹ ਉਸ ਵਕਤ ਉਹ ਬੰਦੇ ਨਾਲ ਬੋਲਿਆ,
ਮੈਂ ਅਬ ਚਲੋ ਨਿਕਟ ਨਰਨਾਥਾ,
ਨਰਾਂ ਦਾ ਜੋ ਨਾਥ ਮਾਲਕ ਹੈ ਰਾਜਾ ਹੈ ਮੈਂ ਉਹਦੇ ਕੋਲ ਤੇਰੇ ਨਾਲ ਚੱਲਦਾ ਹਾਂ।
ਤਿਹ ਕੋ ਸਾਬਿਦ ਕਿਹ ਸਮਝਾਉ,
ਮੈਂ ਜਾ ਕੇ ਹਰ ਤਰੀਕੇ ਨਾਲ ਰਾਜੇ ਨੂੰ ਹੁਣ ਸਮਝਾਵਾਂਗਾ।
ਬਹਿਰੋਂ ਆਪ ਪਾਸ ਚੱਲ ਆਉਂ,
ਬਹਿਰੋਂ ਆਪ ਪਾਸ ਚੱਲ ਆਉਂ ਮਹਾਰਾਜ ਜੀ, ਫੇਰ ਮੈਂ ਤੁਹਾਡੇ ਕੋਲ ਹੀ ਮੁੜ ਆਵਾਂਗਾ।
ਸ੍ਰੀ ਗੁਰੂ ਭੰਨੈ ਉੱਠੇ ਹੋ ਤੂੰ ਕੈਸੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਤੂੰ ਇਉਂ ਦੱਸ ਉੱਠਿਆ ਕਿਵੇਂ ਹੈ, ਤੂੰ ਜਦੋਂ ਤਨ ਮਨ ਧਨ ਅਰਪਣ ਕਰ ਦਿੱਤਾ ਹੈ ਤੇਰੇ ਮਨ ਨੇ ਸੰਕਲਪ ਕਿਉਂ ਕੀਤਾ ਤੇ ਤੂੰ ਸਰੀਰ ਕਿਉਂ ਹਿਲਾਇਆ ਸਾਡੇ ਪੁੱਛੇ ਤੋਂ ਬਿਨਾਂ।
ਰਹੋ ਨਿਚਿੰਤ ਇਹਾਂ ਢਿੱਗ ਵੈਸੇ,
ਇੱਥੇ ਬੈਠ ਆਰਾਮ ਨਾਲ ਨਿਸ਼ਚਿੰਤ ਹੋ ਕੇ ਸਾਡੇ ਪਾਸ ਬੈਠ ਜਾ।
ਇੰਦਰ ਸੈਨ ਤਬ ਬਚਨ ਉਚਾਰਾ,
ਇੰਦਰ ਸੈਨ ਨੇ ਉਸ ਵਕਤ ਮਹਾਰਾਜ ਨਾਲ ਬਚਨ ਕੀਤਾ,
ਇਹ ਪ੍ਰਭ ਸੁਨਹੋ ਮੁਕੰਦ ਉਧਾਰਾ,
ਇਹ ਮੁਕਤੀ ਦੇ ਦਾਤੇ ਖੁੱਲੇ ਦਿਲ ਵਾਲੇ ਵੱਡੇ ਦਰਿਆ ਦਿਲ ਵਾਲੇ ਸਤਿਗੁਰੂ ਸੁਣੋ,
ਉਪਤ ਮਾਤੁਲ ਲਾਗਤ ਹਮਰਾ,
ਇਹ ਜਿਹੜਾ ਇੱਥੋਂ ਦਾ ਰਾਜਾ ਹੈ ਇਹ ਮੇਰੇ ਮਾਮਾ ਲੱਗਦਾ ਹੈ।
ਭੇਦ ਨਾ ਜਾਣ ਸਕੈ ਸੋ ਤੁਮਰਾ।
ਇਹ ਤੁਹਾਡਾ ਭੇਦ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਜਾਣ ਸਕੇਗਾ।
ਆਏ ਸਦੀਜੈ ਤਿਹ ਸਮਝਾਓ।
ਮੈਨੂੰ ਆਗਿਆ ਦਿਓ, ਮੈਂ ਜਾ ਕੇ ਰਾਜੇ ਨੂੰ ਸਮਝਾ ਦਿਆਂ।
ਜਿਉ ਹਵੈ ਭਲਾ ਸੋ ਰੀਤ ਬਤਾਓ।
ਜਿਵੇਂ ਭਲਾ ਹੋ ਜੇ ਉਹਦਾ ਵੀ, ਉਹੀ ਰੀਤੀ ਉਹਨੂੰ ਜਾ ਕੇ ਦੱਸਾਂਗਾ।
ਦੋਹਰਾ ਫੇਰ ਜਾਏ ਨਿਰਪਟੇਗਾ, ਗਯੋ ਮਿਲ ਆਸ ਬਚਨ ਉਚਾਰ।
ਇੱਥੇ ਹੁਣ ਗੱਲ ਜਿਹੜੀ ਆ ਜਾਂਦੀ ਹੈ ਨਾ, ਮਹਾਰਾਜ ਨੇ ਉੱਠਣ ਨਹੀਂ ਦਿੱਤਾ ਸੀ ਉਹਨੂੰ, ਇਹ ਇਸ ਕਰਕੇ ਕਿ ਜਦੋਂ ਆਪਾਂ ਗੁਰੂ ਨੂੰ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਾਂ, ਫੇਰ ਆਪਾਂ ਸਤਿਗੁਰੂ ਤੋਂ ਪਿੱਛੇ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦੇ। ਸੋ ਜਿਵੇਂ ਆਪਾਂ ਆਪਣੀ ਚੀਜ਼ ਕਿਸੇ ਨੂੰ ਅਰਪਣ ਕਰ ਦਿੱਤੀ ਹੈ, ਭਾਵੇਂ ਪਹਿਲਾਂ ਉਹ ਆਪਣੇ ਕੋਲ ਸੀ, ਸੋ ਮਨ ਵਿੱਚ ਹੈ ਸਤਿਗੁਰ ਕੈ ਪਾਸ, ਇਹ ਬੇਚਤਾ ਹੈ, ਅਤੇ ਸੇਵਕ ਕੈ ਕਾਰਜ ਰਾਸ। ਜਿਵੇਂ ਆਪਣੀ ਕੋਈ ਬਹੁਤ ਵੱਡੀ ਥਾਂ ਹੋਵੇ, ਉਹਦੇ ਚ ਦੁਕਾਨ ਕੰਪਿਊਟਰ ਲੱਗੇ ਹੋਣ, ਸਮਾਨ ਪਿਆ ਹੋਵੇ, ਜਦੋਂ ਵੇਚ ਕੇ ਸਾਈਨ ਹੋ ਕੇ ਇੱਕ ਵਾਰ ਬਾਹਰ ਆ ਜੇ ਬੰਦਾ, ਉਹ ਅਗਲਾ ਜਿਹੜਾ ਮਾਲਕ ਹੈ ਉਹਨੂੰ ਪੁੱਛੇ ਬਿਨਾਂ ਹੁਣ ਆਪਾਂ ਉੱਥੇ ਹੱਥ ਨਹੀਂ ਲਾ ਸਕਦੇ ਚੀਜ਼ ਨੂੰ, ਕਿਉਂ ਜੀ ਇੱਥੋਂ ਆਹ ਲੈ ਲਈਏ, ਕਹਿੰਦੇ ਬਸ ਕੰਮ ਖਤਮ ਹੈ ਮੇਰਾ। ਕਹਿੰਦੇ ਫੇਰ ਵੀ ਆਗਿਆ ਦਿਓ ਜੀ। ਹਾਂ ਪੁੱਛ ਕੇ ਲੈ ਸਕਦੇ ਹਾਂ, ਕੰਪਿਊਟਰ ਤੇ ਬਹਿ ਸਕਦੇ ਹਾਂ। ਹੁਣ ਜਿਹੜਾ ਪਹਿਲਾਂ ਮਾਲਕ ਸੀ ਉਸਦਾ, ਉਹ ਹੁਣ ਪੁੱਛ ਕੇ ਬਹਿੰਦਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਸਿੱਖ ਜਿਹੜਾ ਹੁੰਦਾ ਉਹ ਸਤਿਗੁਰੂ ਨੂੰ ਜਦੋਂ ਆਪਣਾ ਪਹਿਲਾਂ ਤਾਂ ਧਨ ਦੌਲਤ ਸੰਪਤੀ ਘਰ ਭੇਟਾ ਕਰਤਾ, ਮਹਾਰਾਜ ਇਹ ਤੁਹਾਡਾ, ਹੁਣ ਜਦੋਂ ਆਪਾਂ ਗੁਰੂ ਨੂੰ ਆਪਣਾ ਘਰ ਭੇਟਾ ਕਰਤਾ, ਹੁਣ ਤੁਹਾਨੂੰ ਪਤਾ ਵੀ ਉਸ ਘਰ ਦੇ ਵਿੱਚ ਨਾ ਤਾਂ ਟੀਵੀ ਚੱਲ ਸਕਦਾ, ਨਾ ਉੱਥੇ ਆਪਾਂ ਕੋਈ ਗਲਤ ਕੰਮ ਕਰ ਸਕਦੇ ਹਾਂ, ਨਾ ਮਾੜਾ ਕੰਮ ਹੋ ਸਕਦਾ ਉੱਥੇ ਜਿਹੜਾ ਗੁਰਮਤ ਤੋਂ ਵਿਰੁੱਧ ਹੋਵੇ, ਕਿਉਂਕਿ ਆਪਾਂ ਨੇ ਆਪਣਾ ਘਰ ਗੁਰੂ ਨੂੰ ਦੇਤਾ, ਪਰ ਆਪਾਂ ਉਹ ਗੱਲ ਨੂੰ ਸਮਝਦੇ ਹੀ ਨਹੀਂ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਵਾ ਕਥ ਕਹਾਣੀ। ਇਹ ਤਾਂ ਖੈਰ ਬਹੁਤ ਉੱਚੀ ਗੱਲ ਆ ਜਾਂਦੀ, ਇਹ ਤਾਂ ਕੋਈ ਕੋਈ ਸਿੱਖ ਸਮਝਦਾ ਇਸ ਗੱਲ ਨੂੰ, ਪਰ ਕਥਾ ਸੁਣਨ ਦਾ ਮਤਲਬ ਇਹ ਹੁੰਦਾ ਕਿ ਆਪਾਂ ਵੀ ਸਮਝ ਜਾਈਏ। ਜੇ ਆਪਾਂ ਕਹਿੰਦੇ ਹਾਂ ਕਿ ਇਹ ਘਰ ਮੇਰਾ ਜਿਹੜਾ ਇਹ ਗੁਰੂ ਦਾ, ਤੇ ਫਿਰ ਉੱਥੇ ਗੰਦੀਆਂ ਗੱਲਾਂ ਕਿਉਂ ਹੁੰਦੀਆਂ, ਇਹ ਧਿਆਨ ਦੇਣਾ। ਦੂਜੀ, ਜੇ ਮਹਾਰਾਜ ਨੂੰ ਆਪਣਾ ਸਰੀਰ ਦੇਤਾ, ਆਪਣਾ ਤਨ ਦੇਤਾ, ਹੁਣ ਆਪਾਂ ਉਹ ਸਰੀਰ ਦੀ ਵਰਤੋਂ ਵੀ ਪੁੱਛ ਕੇ ਕਰ ਸਕਦੇ ਹਾਂ ਮਹਾਰਾਜ ਨੂੰ, ਹੁਣ ਇਹਦੀ ਗਲਤ ਵਰਤੋਂ ਨਹੀਂ ਕਰ ਸਕਦੇ ਸਰੀਰ ਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਸਰੀਰ ਦੀ ਵਰਤੋਂ ਪੁੱਛ ਕੇ ਕਰ। ਕਕਾਰ ਪਾ ਲਏ ਜਦੋਂ ਗੁਰੂ ਵਾਲਾ ਬਣ ਗਿਆ, ਗੁਰੂ ਨੂੰ ਅਰਪਣ ਕਰ ਦਿੱਤਾ, ਇਸ ਸਰੀਰ ਨਾਲ ਵੀ ਭਾਈ ਗਲਤ ਕੰਮ ਨਹੀਂ ਕਰਨਾ, ਇਹ ਗੁਰੂ ਨੂੰ ਅਰਪਣ ਕਰਤਾ, ਮਨ ਨਾਲ ਮਾੜਾ ਸੰਕਲਪ ਨਹੀਂ ਕਰਨਾ, ਕਿਉਂਕਿ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਤੋਂ ਨਾਮਦਾਨ ਲੈ ਕੇ ਜਪਣਾ, ਕਿਉਂਕਿ ਆਪਾਂ ਮਹਾਰਾਜ ਨੇ ਜਿਵੇਂ ਬਚਨ ਕੀਤਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤੇ ਤਲਾਗਾ। ਹੁਣ ਆਪਾਂ ਹਿੱਲ ਨਹੀਂ ਸਕਦੇ ਉੱਥੋਂ, ਕਿਉਂ, ਜਦੋਂ ਆਪਾਂ ਉਹਨਾਂ ਦੇ ਅਧੀਨ ਹੋ ਚੁੱਕੇ ਹਾਂ। ਇਸ ਤਰ੍ਹਾਂ ਗੁਰੂ ਕੇ ਪਿਆਰੇ ਬੜੇ ਹੀ ਗੁਰਸਿੱਖ ਆਗਿਆਕਾਰੀ ਬਪਰਾ ਜੀਓ ਜਿਹੜੇ ਹੁੰਦੇ ਨੇ, ਉਹ ਗੁਰੂ ਦੀ ਆਗਿਆ ਚੱਲਦੇ ਹਨ।
ਸਰਨ ਗਹਾਉ ਤਿਹ ਸੰਤ ਕੇ ਲੱਖ ਸਰੂਪ ਕਰਤਾਰ।
ਉਹ ਆਗਿਆ ਲੈ ਕੇ ਰਾਜੇ ਦੇ ਕੋਲ ਗਿਆ, ਰਾਜੇ ਨੂੰ ਮਿਲ ਕੇ ਬਚਨ ਕੀਤਾ ਕਿ ਜੋ ਆਏ ਨੇ ਨਾ ਰੱਬ ਦੇ ਪਿਆਰੇ ਕਰਤਾਰ ਸਰੂਪ ਸੰਤ ਮਹਾਤਮਾ ਗੁਰੂ ਨਾਨਕ ਦੇਵ ਜੀ, ਤੈਨੂੰ ਚਾਹੀਦਾ ਕਿ ਤੂੰ ਵੀ ਉਹਨਾਂ ਦੀ ਜਾ ਕੇ ਸ਼ਰਨ ਗ੍ਰਹਿਣ ਕਰ ਲਵੇਂ।
ਜੋ ਪਏ ਉਨੇ ਭਰੇ ਭਰੇ ਕਰ ਉਨੇ।
ਉਹ ਜਿਹੜੇ ਪਾਤਸ਼ਾਹ ਆਏ ਨੇ ਗੁਰੂ ਨਾਨਕ ਦੇਵ ਜੀ, ਉਹ ਊਣੇ ਜਿਹੜੇ ਖਾਲੀ ਹੁੰਦੇ ਉਹਨਾਂ ਨੂੰ ਭਰਨ ਵਾਲੇ ਹੈ, ਭਰਿਆਂ ਨੂੰ ਊਣੇ ਕਰਨ ਵਾਲੇ ਨੇ। ਉਨੇ ਭਰੇ ਭਰੇ ਸਖਨਾਵੈ ਯਹ ਤਾਂ ਕੋ ਵਿਵਹਾਰੇ।
ਉਜਰ ਵਸਾਏ ਵਸੇ ਕਰ ਸੁਨੈ।
ਉਹ ਉਜੜਿਆ ਹੋਇਆਂ ਨੂੰ ਵਸਾਉਣ ਵਾਲੇ ਨੇ ਤੇ ਵਸਿਆ ਹੋਇਆਂ ਨੂੰ ਖਾਲੀ ਕਰ ਸਕਦੇ ਨੇ। ਜੇ ਇੱਕ ਵਾਕ ਕਰਤਾ ਉਹਨਾਂ ਨੇ, ਉਸੇ ਵਕਤ ਬੰਦਾ ਜੇ ਉਹਨਾਂ ਦੀ ਮਿਹਰ ਹੋ ਜੇ, ਖਿਨ ਮੈਂ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ, ਜਿਵੇਂ ਪੰਜਵੇਂ ਪਾਤਸ਼ਾਹ ਲਿਖਿਆ ਆਪਾਂ ਨਾਲ ਪ੍ਰਮਾਣ ਦਿੰਦੇ ਹਾਂ, ਪਰ ਜੇ ਉਹਨਾਂ ਦੀ ਨਦਰ ਪੱਠੀ ਜੇ ਕਰੇ, ਸੁਲਤਾਨਾ ਘਾਓ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ, ਸਹੀ ਜਿਹੜੇ ਮਾਨਿਆਂ ਵਿੱਚ ਗੁਰਸਿੱਖ ਬਣਨਾ, ਫਿਰ ਗੁਰੂ ਦੀ ਆਗਿਆ ਲੈ ਕੇ ਚੱਲਣਾ। ਮਸਲਾ ਇਹ ਨਹੀਂ, ਇੱਥੋਂ ਦਾ ਮਸਲਾ ਨਹੀਂ ਹੈ, ਵੀ ਅਸੀਂ ਪਦਾਰਥ ਲੈ ਲਏ ਗੁਰੂ ਤੋਂ, ਅਸੀਂ ਗੁਰੂ ਸਾਹਿਬ ਤੋਂ ਆਹ ਚੀਜ਼ਾਂ ਲੈ ਲਈਆਂ। ਮਸਲਾ ਤਾਂ ਹੈ ਪਰਲੋਕ ਦਾ, ਵੀ ਅਸੀਂ ਪਰਲੋਕ ਕਿਵੇਂ ਸਵਾਰਨਾ। ਸਿੱਖ ਸਿਆਣਾ ਉਹ ਹੁੰਦਾ ਜਿਹੜਾ ਪਰਲੋਕ ਸਵਾਰੇ। ਇੱਥੇ ਤਾਂ ਆਪਾਂ ਸਿਰਫ ਇੱਕ ਚੰਗੇ ਕੰਮ ਕਰਨੇ ਦੁਨੀਆਂ ਅੰਦਰ, ਮਾੜਾ ਕੰਮ ਨਹੀਂ ਕਰਨਾ, ਭਲਾ ਕਰਨਾ, ਕਿਸੇ ਨੂੰ ਦੁਖੀ ਨਹੀਂ ਕਰਨਾ। ਕਿਉਂ, ਕਿਹੜੀ ਗੱਲੋਂ? ਇਸ ਗੱਲੋਂ ਵੀ ਅੱਗੇ ਜਾ ਕੇ ਸਾਨੂੰ ਕੋਈ ਲੇਖਾ ਨਾ ਦੇਣਾ ਪਵੇ, ਭਗਤੀ ਕਰਨੀ। ਇੱਥੇ ਕੋਈ ਆਪਾਂ ਰਹਿਣ ਨਹੀਂ ਆਏ ਦੁਨੀਆਂ 'ਚ, ਆਪਾਂ ਸੋਚਦੇ ਆਪਾਂ ਰਹਿਣ ਆਏ ਹਾਂ। ਇੱਥੇ ਰਹਿਣ ਨਾ ਪਾਵ ਹੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੀ ਦਰਸ਼ਨ ਪਾਇਆ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕੱਲ ਹੈ ਕਰਨਾ, ਕੂੜਾ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਜਿਹੜੇ ਬੰਦਿਆਂ ਨੇ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਸਮਝ ਲਿਆ ਵੀ ਅਸੀਂ ਕੀ ਕਰਨ ਆਏ ਹਾਂ ਦੁਨੀਆਂ 'ਚ, ਆਪਾਂ ਕੋਈ ਇੱਥੇ ਉਹ ਨਹੀਂ ਕਰਨ ਆਏ, ਆਪਾਂ ਦੁਨੀਆਂ ਦੇ ਨਾਲ ਹੀ ਰਲ ਜਾਂਦੇ ਹਾਂ। ਜੋ ਦੁਨੀਆਂ ਕਰਦੀ ਹੈ ਜੀ, ਲੋਕ ਐਂ ਕਰਦੇ ਆ ਜੀ, ਲੋਕ ਆਹ ਖਾਂਦੇ, ਲੋਕ ਆਹ ਪਹਿਨਦੇ ਨੇ ਜੀ, ਦੇਖੋ ਜੀ ਦੁਨੀਆਂ ਤਾਂ ਹੁਣ ਅੱਗੇ 21ਵੀਂ ਸਦੀ ਚਲੀ ਗਈ ਹੈ। ਨਹੀਂ, ਆਪਾਂ ਨਹੀਂ ਜਾਣਾ, ਆਪਾਂ ਤਾਂ 1699 ਤੋਂ ਜੋ ਮਿਲਿਆ ਉਸੇ ਨੂੰ ਘੁਮਾਉਣਾ। ਆਪਾਂ ਤਾਂ ਉਹ 1708 ਤੱਕ ਜਿਹੜੀ ਮਰਿਆਦਾ ਪੂਰਨ ਕੀਤੀ ਹੈ, ਆਪਾਂ ਤਾਂ ਜਿਹੜੇ ਬਾਬਾ ਦੀਪ ਸਿੰਘ ਨੇ ਮਰਿਆਦਾ ਕਮਾਈ ਹੈ, ਜਬ ਲਾ ਖਾਲਸਾ ਰਹਿ ਨਿਆਰਾ। ਤੁਹਾਨੂੰ ਕਿਹਨੇ ਕਿਹਾ ਸੀ ਕਿ ਤੁਸੀਂ 21ਵੀਂ ਸਦੀ 'ਚ ਨੂੰ ਜਾਣਾ? 21ਵੀਂ ਸਦੀ ਦੇ ਵਿੱਚ ਸਾਇੰਸ ਨੇ ਵਾਧਾ ਕੀਤਾ, ਪਰ ਸਾਇੰਸ ਨੇ ਉਹ ਕੁਛ ਦਿੱਤਾ ਜਿਹਨੂੰ ਆਪਾਂ ਦੁਰਵਰਤੋਂ ਵੀ ਕੀਤੀ। 21ਵੀਂ ਸਦੀ ਕਹਿੰਦੇ ਆ ਗਈ ਜੀ, ਯੁੱਗ ਗਾਹਾਂ ਲੰਘਿਆ। ਕਿਹੜਾ ਗਾਹਾਂ ਲੰਘਿਆ? ਕੁਛ ਲੰਘਿਆ ਵੀ ਹੈ ਗਾਹਾਂ ਕਿ ਵੈਸੇ ਹੀ ਹੈ। ਖਾਣਾ ਬਦਲ ਗਿਆ, ਮਾੜੇ ਖਾਣੇ ਹੋ ਗਏ, ਮਾੜੇ ਦੇਖਣੇ ਹੋ ਗਏ, ਮਾੜੇ ਸੁਣਨੇ ਹੋ ਗਏ, ਔਰ ਸਾਡੀ ਜ਼ਿੰਦਗੀ ਬਰਬਾਦ ਹੋ ਰਹੀ। ਪਤਾ ਹੀ ਨਹੀਂ, ਵਾਸਤਾ ਨਹੀਂ, ਇੱਥੇ ਗਾਹਾਂ ਲਘੂ ਹੋ ਗਏ ਹੈ। ਗਾਹਾਂ ਲੰਘਣ ਨੂੰ ਤਾਂ ਜਿੰਨਾ ਮਰਜ਼ੀ ਲੰਘ ਜਾਓ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੇ ਜਿਹੜੀ ਮਰਿਆਦਾ ਦੀ ਲਕੀਰ ਖਿੱਚੀ ਹੈ ਨਾ, ਉਹ ਤੋਂ ਗਾਹਾਂ ਨਹੀਂ ਲੰਘੀ ਦਾ ਹੁੰਦਾ। ਸੀਤਾ ਇੱਕ ਲਕੀਰ ਪਾਰ ਹੋਈ ਸੀ, ਰਾਵਣ ਚੁੱਕ ਕੇ ਹੀ ਲੈ ਗਿਆ ਸੀ, ਉਹਨੂੰ ਬੰਨ ਕੇ ਰੱਖਿਆ ਸੀ ਲਕਸ਼ਮਣ ਜੀ ਨੇ ਵੀ ਇੱਥੋਂ ਗਾਹਾਂ ਨਾ ਜਾਈ, ਉਹ ਫਿਰ ਪਾਰ ਹੋ ਗਈ। ਮਰਿਆਦਾ ਦੀ ਲੀਹ ਜਦੋਂ ਕੋਈ ਟੱਪਦਾ, ਆ ਰੇਲ ਜਾਂਦੀ ਹੈ, ਜੇ ਰੇਲ ਲਾਈਨ ਤੋਂ ਮਾੜੀ ਜਿਹੀ ਪਾਸੇ ਹੋਈ ਤਾਂ ਉਲਟ ਜਾਂਦੀ। ਇਸ ਕਰਕੇ ਸਮੁੰਦਰ ਆਪਣੀ ਮਰਿਆਦਾ 'ਚ, ਦਰਿਆ ਆਪਣੀ ਮਰਿਆਦਾ 'ਚ, ਧਰਤੀ ਆਪਣੀ ਮਰਿਆਦਾ 'ਚ, ਸੂਰਜ ਆਪਣੀ ਮਰਿਆਦਾ 'ਚ ਹੈ, ਇੱਥੋਂ ਤੱਕ ਵੀ ਜਾਨਵਰ ਅਤੇ ਦਰਖਤ ਅਤੇ ਕੁਦਰਤ ਵੀ ਮਰਿਆਦਾ ਵਿੱਚ। ਜੇ ਮਰਿਆਦਾ ਵਿੱਚ ਹੁਣ ਨਹੀਂ ਤਾਂ ਇੱਕ ਬੰਦਾ ਹੀ ਨਹੀਂ ਹੈ। ਇਸ ਕਰਕੇ ਬੰਦੇ ਨੂੰ ਚਾਹੀਦਾ ਕਿ ਉਹ ਮਰਿਆਦਾ ਵਿੱਚ ਆਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਵੇਰੇ ਵੀ ਉਪਦੇਸ਼ ਕੀਤਾ ਸੀ, ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ।
ਲਗੂ ਤੇ ਵੱਡ ਵੱਡ ਤੇ ਲੁਗ ਛਨਮੈ,
ਇਹ ਉਹ ਬਾਬੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਲਘੂ ਹੁੰਦਾ ਛੋਟਾ, ਛੋਟੇ ਤੋਂ ਵੱਡਾ, ਵੱਡੇ ਤੋਂ ਇਕਦਮ ਛੋਟਾ ਬਣਾ ਦਿੰਦੇ ਨੇ। ਬਸ ਨਦਰ ਹੋਣੀ ਚਾਹੀਦੀ ਹੈ। ਆਪਾਂ ਹੁਣ ਵੀ ਨਦਰ ਲੈ ਸਕਦੇ ਹਾਂ ਸਾਰੇ ਜਾਣੇ, ਆਪਾਂ ਕਿੰਨਾ ਭੱਜ ਦੌੜ ਕਰਦੇ ਹਾਂ, ਪਰ ਜੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਲੈ ਲਈਏ, ਜੇ ਕਿਰਪਾ ਦ੍ਰਿਸ਼ਟੀ ਲੈ ਲਈਏ, ਤਾਂ ਆਪਣੇ ਤੇ ਹੁਣੇ ਬਖਸ਼ਿਸ਼ ਹੋ ਸਕਦੀ ਹੈ।
ਅਸ ਸਮਰੱਥ ਹਾ ਸਮਝ ਨਿਰਪ ਮਨ ਮੈਂ,
ਇਸ ਤਰ੍ਹਾਂ ਰਾਜਨ ਤੂੰ ਆਪਣੇ ਮਨ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਜਾਣ ਲੈ।
ਭੂਪ ਕਹੇ ਜਿਹ ਵਿਦ ਤੁਮ ਕਹਿ
ਹਾ, ਰਾਜਾ ਕਹਿੰਦਾ ਵੀ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ,
ਇਹ ਵਿਦ ਜਾਈ ਸਰਨ ਮੈਂ ਗਹਿ ਹਾਂ,
ਉਸੇ ਤਰੀਕੇ ਨਾਲ ਜਾ ਕੇ ਮੈਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਗ੍ਰਹਿਣ ਕਰਾਂਗਾ।
ਜੇ ਕੀ ਮਹਿਮਾ ਸੁਣ ਜਤ ਭਾਰੀ,
ਜਿਨ੍ਹਾਂ ਦੀ ਮਹਿਮਾ ਜਿਹੜੀ ਹੈ ਬੜੀ ਭਾਰੀ ਸੁਣੀ ਜਾਂਦੀ ਹੈ।
ਦਰਸ਼ ਕਰਨ ਅਵਲਾਖ ਹਮਾਰੀ,
ਦਰਸ਼ਨ ਕਰਨ ਦੀ ਅਭਿਲਾਖਾ ਬਹੁਤ ਹੈ ਸਾਡੀ।
ਇੰਦਰ ਸੈਨ ਕਹਿ ਭੇਟਾ ਲੀਜੈ,
ਇੰਦਰ ਸੈਨ ਕਹਿਣ ਲੱਗਿਆ ਫਿਰ ਖਾਲੀ ਹੱਥ ਨਹੀਂ ਜਾਈਦਾ ਵੱਡਿਆਂ ਕੋਲੇ, ਆ ਭੇਟਾ ਨਾਲ ਲੈ ਕੇ ਜਾਇਓ।
ਆਪਣਾ ਆਪ ਨਿਵਾਰਨ ਕੀਜੈ,
ਇੱਕ ਮੈਂ ਤੁਹਾਨੂੰ ਦੱਸਾਂ, ਉਹਨਾਂ ਕੋਲ ਜੇ ਜਾਣਾ ਜੋੜਾ ਲਾ ਕੇ ਜਾਣਾ ਤੇ ਆਪਣਾ ਆਪ ਛੱਡ ਕੇ, ਇਹ ਨਹੀਂ ਮੈਂ ਰਾਜਾ, ਆ ਰਾਜਿਆਂ ਵਾਲੇ ਬਾਹਲੇ ਮਹਿੰਗੇ ਜੇ ਕੱਪੜੇ ਪਾ ਕੇ ਦਿਖਾਵਾ ਜਾਂ ਨਹੀਂ ਕਰਨਾ ਉੱਥੇ, ਤੇ ਨਾ ਹੀ ਇੰਨਾ ਐਂ ਲੋ ਲਸ਼ਕਰ ਲੈ ਕੇ ਜਾਣਾ, ਪਾਲਕੀ ਚ ਘੋੜੇ ਚ ਨਹੀਂ ਜਾਣਾ, ਸ਼ਰਧਾ ਨਾਲ ਭੇਟਾ ਵਾਲੀ ਥਾਲੀ ਹੱਥ ਚ ਫੜ ਕੇ ਐ ਪੈਦਲ ਆਰਾਮ ਨਾਲ ਜਾ ਕੇ ਨਿਮਾਣਤਾ ਨਾਲ ਨਿਮਰਤਾ ਨਾਲ ਫਿਰ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਜਾ ਕੇ
ਸੁਫਲ ਮਦਰ ਅਸਨ ਧਰ ਅਗੇ
ਚੰਗੇ ਚੰਗੇ ਮਿੱਠੇ ਫਲ ਤੇ ਬਸਤਰ ਅੱਗੇ ਰੱਖ ਲਿਜਾ ਕੇ
ਕਰਹ ਡੰਡੌਤ ਚਰਨ ਜੁਗ ਲਾਗੇ
ਡੰਡੌਤ ਬੰਦਨਾ ਕਰਨੀ ਹੈ ਤੈਨੂੰ ਮੈਂ ਪਹਿਲਾਂ ਦੱਸ ਦਿਆਂ ਤੇ ਦੋਨਾਂ ਚਰਨਾਂ ਨਾਲ ਮੱਥਾ ਲਾਉਣਾ ਬਸ ਜਾ ਕੇ ਲੰਮਾ ਹੀ ਪੈ ਜਾਈ ਚਰਨਾਂ ਤੇ ਫਿਰ ਤੁਹਾਡਾ ਭਲਾ ਹੋਣਾ
ਮਾਨੀ ਸਿੱਖ ਸੁਸਾ ਕੇ ਸੁਤਕੇ
ਇਸ ਤਰ੍ਹਾਂ ਉਸ ਵਕਤ ਸਿੱਖਿਆ ਜਿਹੜੀ ਸੀ ਮੰਨਣਾ ਕੀਤੀ ਆਪਣੀ ਜੋ ਉਹਨਾਂ ਰਾਜੇ ਦੀ ਭੈਣ ਸੀ ਉਹਨਾਂ ਦਾ ਇਹ ਪੁੱਤਰ ਸੀ ਭਾਣਜਾ ਸੀ
ਲਖੀਰ ਦਾ ਭਾਗਤ ਮਮ ਹਿਤ ਕੇ
ਸੋ ਜਾਣ ਲਈ ਮਨ ਦੇ ਅੰਦਰ ਗੱਲ ਕਿ ਮੇਰਾ ਭਾਣਜਾ ਮੈਨੂੰ ਗਲਤ ਸਿੱਖਿਆ ਨਹੀਂ ਦੇ ਰਿਹਾ ਇਹ ਮੇਰੇ ਭਲੇ ਦੀ ਗੱਲ ਕਰਦਾ ਹੈ
ਸੁਣ ਭੇਟਾ ਲੈ ਕਰ ਸੋ ਆਵਾ
ਸੁਣ ਕਰਕੇ ਭੇਟਾ ਲੈ ਕਰਕੇ ਰਾਜਾ ਆਇਆ ਹੈ
ਇੰਦਰ ਸੈਨ ਜੇ ਸੰਗ ਸੁਹਾਵਾ
ਇੰਦਰ ਸੈਨ ਜੇ ਇਹਨਾਂ ਦੇ ਨਾਲ ਚੱਲ ਕੇ ਆਇਆ ਹੈ
ਦੋਹਰਾ ਪਗ ਨੰਗੇ ਮਨ ਦੀਨ ਹਵੈ ਪ੍ਰੇਮ ਸੰਗ ਤੇ ਆਨ
ਨੰਗੇ ਚਰਨੀ ਆ ਕੇ ਦੀਨ ਹੋ ਕੇ ਬਹੁਤ ਹੀ ਪ੍ਰੇਮ ਦੇ ਨਾਲ ਚੱਲ ਕੇ ਆਇਆ ਹੈ
ਘਰ ਬੰਦੇ ਬੰਧਨ ਕਰੀ ਧਰ ਪਰ ਦੰਦ ਸਮਾਨ
ਹੁਣ ਇਸ ਤਰ੍ਹਾਂ ਕੀਤਾ ਕਿ ਆ ਕੇ ਲੰਮੇ ਪੈ ਕਰਕੇ ਡੰਡੇ ਵੱਤ ਬੜੇ ਪਿਆਰ ਨਾਲ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਰੱਖ ਕੇ ਮੱਥਾ ਟੇਕਿਆ ਹੈ
ਚੌਪਈ ਕਰ ਅਸ਼ਟਾਂਗ ਚਰਨ ਅਨੁਰਾਗਾ
ਅਸ਼ਟਾਂਗ ਕੀਤੀ ਹੈ ਅੱਠੇ ਅੰਗ ਆਪਣੇ ਲਾਉਣੇ ਮਸਤਕ ਲਾਉਣਾ ਕੂਹਣੀਆਂ ਲਾਉਣੀਆਂ ਗੋਡੇ ਆਦਿਕ ਲਾਉਣੇ ਆਪਣੇ ਪੈਰ ਬਿਲਕੁਲ ਲੰਮਾ ਪੈ ਕੇ ਇਸ ਤਰ੍ਹਾਂ ਧਰਤੀ ਦੇ ਉੱਤੇ ਮੱਥਾ ਟੇਕਿਆ ਹੈ
ਪਰਿਓ ਰਹਿਓ ਉੱਠ ਤਾਂ ਨਾ ਵੱਡ ਭਾਗਾ
ਐਡੇ ਭਾਗ ਜਾਗ ਪੇ ਵੀ ਵੱਡਿਆਂ ਭਾਗਾਂ ਵਾਲਾ ਉੱਠਿਆ ਹੀ ਨਹੀਂ ਮੱਥਾ ਟੇਕ ਕੇ ਲੰਮਾ ਹੀ ਪੈ ਗਿਆ ਉੱਥੇ
ਪਿਖ ਗੁਰ ਦਈ ਪੀਠ ਪਰ ਥਾਪੀ
ਮਹਾਰਾਜ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਫਿਰ ਨਾ ਇਹਦੀ ਪਿੱਠ ਦੇ ਉੱਤੇ ਥਾਪੀ ਦੇ ਦਿੱਤੀ
ਉੱਠੋ ਭੂਪ ਅਤ ਪਾਪਰ ਤਾਪੀ
ਉੱਠ ਬਈ ਰਾਜਨ ਤੇਰਾ ਪ੍ਰਤਾਪ ਬਹੁਤ ਵੱਧ ਗਿਆ ਹੈ ਤੂੰ ਗੁਰੂ ਦੇ ਚਰਨਾਂ ਚ ਆ ਕੇ ਮੱਥਾ ਟੇਕਿਆ
ਨਿਰਪਤ ਸਤਾਰ ਹੈ ਤੋਹੇ ਸਮੀਪਾ
ਤੇਰੇ ਦੁਆਲੇ ਦੁਆਲੇ ਸਤਾਰਾਂ ਰਾਜੇ ਹਨ
ਸਭ ਕਹਿ ਭਇਓ ਤੁਸੀਂ ਅਵਨੀਪਾ
ਲਓ ਅੱਜ ਤੋਂ ਤੂੰ ਸਤਾਰਾਂ ਰਾਜਿਆਂ ਦਾ ਰਾਜਾ ਬਣ ਗਿਆ ਸਭ ਤੈਨੂੰ ਮੰਨਣਗੇ ਹੁਣ
ਆਨ ਕਰਹੇਂਗੇ ਤਬ ਪਦ ਬੰਦਨ
ਆ ਕੇ ਉਹ ਤੇਰੇ ਚਰਨਾਂ ਤੇ ਰਾਜੇ ਮੱਥਾ ਟੇਕਿਆ ਕਰਨਗੇ ਤੈਨੂੰ ਇੰਨਾ ਵੱਡਾ ਬਣਾ ਤਾ ਦੇਖੋ ਬਈ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਮੱਥਾ ਟੇਕਿਆ ਉਹ ਗੁਰਾਂ ਨੇ ਉਹਨਾਂ ਨੂੰ ਤਾਂ ਰਾਜਿਆਂ ਦਾ ਰਾਜਾ ਬਣਾਤਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੋ ਪਿਆਰ ਨਾਲ ਮੱਥਾ ਟੇਕਣ ਵਿੱਚ ਹੀ ਫਰਕ ਹੁੰਦਾ ਬਸ ਜੇ ਮੱਥਾ ਟੇਕਣਾ ਸਿੱਖ ਜਾਈਏ ਆਪਾਂ ਹੋਰ ਫਿਰ ਭਗਤੀ ਦੀ ਲੋੜ ਵੀ ਨਹੀਂ ਪੈਂਦੀ ਕਈ ਵਾਰੀ ਮੱਥਾ ਹੀ ਤਰੀਕੇ ਨਾਲ ਟੇਕੋ ਇੰਨੇ ਢੰਗ ਨਾਲ ਮੱਥਾ ਸੋਹਣਾ ਟੇਕੋ ਕਿ ਮਹਾਰਾਜ ਪ੍ਰਸੰਨ ਹੋ ਜਾਣ ਸਾਡੇ ਤੇ ਸਤਿਗੁਰੂ ਵੈਸੇ ਤਾਂ ਨਵਦਾ ਭਗਤੀ ਹੈ ਸੋ ਸ੍ਰਵਣ ਸਿਮਰਨ ਕੀਰਤਨ ਪਾਦ ਸੇ ਵਰਚਾਨ ਦਾਸਾ ਸਖਪਨ ਬੰਦਨਾ ਸਰਬਨ ਵੇਦਨ ਜਾਨ ਨੌ ਪ੍ਰਕਾਰ ਦੀ ਭਗਤੀ ਹੈ ਵੈਸੇ ਇਹਨਾਂ ਵਿੱਚ ਸਾਰੀਆਂ ਭਗਤੀਆਂ ਆ ਜਾਂਦੀਆਂ ਨੇ ਵੀ ਕਥਾ ਹੀ ਧਿਆਨ ਨਾਲ ਸੁਣ ਲਓ ਨਾ ਕੀਰਤਨ ਨੂੰ ਬਾਣੀ ਨੂੰ ਧਿਆਨ ਨਾਲ ਸੁਣ ਲਓ ਇਹ ਪਹਿਲੀ ਭਗਤੀ ਸ੍ਰਵਣ ਸ੍ਰਵਣ ਸਿਮਰਨ ਫਿਰ ਸਿਮਰਨ ਹੀ ਬਹਿ ਕੇ ਕਰ ਲਓ ਨਹੀਂ ਤਾਂ ਚਲੋ ਦੋਨੋਂ ਹੀ ਕਰ ਲੈਂਦੇ ਹਾਂ ਕਥਾ ਸੁਣੀ ਜਾਓ ਮੂੰਹ ਵਿੱਚ ਸਿਮਰਨ ਕਰੀ ਜਾਓ ਦੋ ਹੋ ਗਈਆਂ ਅਗਲੀ ਤੀਸਰੀ ਭਗਤੀ ਕੀਰਤਨ ਕਰਨਾ ਜੇ ਕੋਈ ਬੰਦਾ ਜੁੜ ਕੇ ਚਿੱਤ ਜੋੜ ਕੇ ਐ ਨਿਰਿਛਤ ਹੋ ਕੇ ਕੀਰਤਨ ਕਰਦਾ ਉਹ ਵੀ ਭਗਤੀ ਹੈ ਰੱਬ ਆਪ ਕੋਲ ਖੜ ਜਾਂਦਾ ਆ ਕੇ ਸੋ ਜਿਵੇਂ ਛੋਟੀ ਜਿਹੀ ਗੱਲ ਆ ਜਾਂਦੀ ਵਿੱਚ ਇੱਕ ਯਾਦ ਸੋ ਤਾਨਸੈਨ ਜਾਂਦਾ ਸੀ ਅਕਬਰ ਕੋਲ ਸੁਣਾਉਣ ਰਾਗ ਵਿਦਿਆ ਇੱਕ ਦਿਨ ਅਕਬਰ ਕਹਿੰਦਾ ਵੀ ਤਾਨਸੈਨ ਜਦੋਂ ਤੂੰ ਵਿਦਿਆ ਇਹ ਗਾਇਨ ਕਰਦਾ ਰਾਗ ਦੀ ਬਈ ਬਹੁਤ ਹੀ ਸੋਹਣੀ ਪਰ ਤੇਰਾ ਇਉਂ ਦੱਸ ਵੀ ਉਸਤਾਦ ਕੌਣ ਹੈ ਮੈਂ ਉਹਨੂੰ ਦੇਖਣਾ ਚਾਹੁੰਦਾ ਕਹਿੰਦੇ ਜੀ ਮੇਰਾ ਉਸਤਾਦ ਕਿਸੇ ਦੇ ਸਾਹਮਣੇ ਨਹੀਂ ਗਾਉਂਦਾ ਕਹਿੰਦੇ ਕਿਉਂ ਕਹਿੰਦੇ ਉਹ ਤਾਂ ਸਿਰਫ ਰੱਬ ਦੀ ਬੰਦਗੀ ਕਰਦਾ ਜੇ ਉਹ ਕੀਰਤਨ ਵੀ ਕਰਦਾ ਤਾਂ ਰੱਬ ਵਾਸਤੇ ਹੀ ਕਰਦਾ ਦੂਜੇ ਬੰਦੇ ਨੂੰ ਨਹੀਂ ਸੁਣਾਉਂਦਾ ਕਹਿੰਦੇ ਮੈਨੂੰ ਮਿਲਾ ਤਾਂ ਸਹੀ ਕਹਿੰਦੇ ਚਲੋ ਰਾਤ ਨੂੰ ਭੇਸ ਵਟਾ ਕੇ ਉਹਦੀ ਕੁਟੀਆ ਦੇ ਪਿੱਛੇ ਜਾ ਕੇ ਬਹਿ ਗਏ ਜਦੋਂ ਉਹਦੇ ਗੁਰੂ ਨੇ ਅਲਾਪ ਲਾਇਆ ਤੜਕੇ ਢਾਈ ਵਜੇ ਤਿੰਨ ਵਜੇ ਹੋਣਾ ਤਾਂ ਉਸ ਵਕਤ ਉਹਨੇ ਪਰਮੇਸ਼ਰ ਦੀ ਬੰਦਗੀ ਦਾ ਜਦੋਂ ਗਾਇਨ ਕੀਤਾ ਰਾਗ ਵਿਦਿਆ ਚ, ਅਕਬਰ ਦੀ ਵੀ ਬਿਰਤੀ ਜੁੜ ਗਈ ਉੱਥੇ। ਸਵੇਰ ਹੁੰਦਿਆਂ ਕਾਂ ਚਿੜੀਆਂ ਬੋਲੇ, ਤਾਨਸੈਨ ਕਹਿੰਦਾ ਉੱਠੋ ਰਾਜਾ ਜੀ, ਦਿਨ ਚੜ ਗਿਆ, ਲੋਕ ਹੀ ਦੇਖ ਲੈਣਗੇ ਆਪਾਂ ਨੂੰ। ਫਟਾਫਟ ਘੋੜਿਆਂ ਤੇ ਚੜ ਕੇ ਵਾਪਸ ਆ ਗਏ। ਅਕਬਰ ਕਹਿਣ ਲੱਗੇ, ਉਹ ਤਾਨਸੈਨ ਤੂੰ ਤਾਂ ਕੁਛ ਵੀ ਨਹੀਂ ਹੈਗਾ, ਤੇਰਾ ਗੁਰੂ ਤਾਂ ਬਹੁਤ ਰਸਦਾਇਕ ਗਾਉਂਦਾ, ਮੈਂ ਤਾਂ ਤੈਨੂੰ ਹੀ ਬੜਾ ਵੱਡਾ ਸਮਝਦਾ ਸੀ, ਕੀ ਕਾਰਨ ਹੈ ਤੇਰੇ ਵਿੱਚ ਉਹਨਾਂ ਰਸ ਕਿਉਂ ਨਹੀਂ, ਤੇਰੇ ਗੁਰੂ 'ਚ ਇੰਨਾ ਰਸ ਕਿਉਂ ਹੈ। ਤਾਨਸੈਨ ਹੱਥ ਜੋੜ ਕੇ ਖੜ ਗਿਆ, ਕਹਿੰਦਾ ਬਾਦਸ਼ਾਹ ਸਲਾਮਤ, ਗੁੱਸਾ ਨਾ ਕਰਿਓ, ਨਾਰਾਜ਼ ਨਾ ਹੋਇਓ, ਮੈਂ ਗਾਉਂਦਾ ਤੁਹਾਨੂੰ ਖੁਸ਼ ਕਰਨ ਲਈ, ਮੈਂ ਇਸ ਕਰਕੇ ਗਾਉਂਦਾ ਵੀ ਤੁਸੀਂ ਮੈਨੂੰ ਅੱਜ ਹੱਥ ਵਾਲੀ ਛਾਂਪ ਦੇ ਦਿਓਗੇ, ਕਦੇ ਮੈਨੂੰ ਸੋਨੇ ਦਾ ਹਾਰ ਦੇ ਦਿਓਗੇ, ਕਦੇ ਆਪਣੇ ਕੀਮਤੀ ਵਸਤਰ ਦੇ ਦਿਓਗੇ, ਕਦੇ ਤੁਸੀਂ ਖੁਸ਼ ਹੋ ਕੇ ਬਾਹਲੇ ਖੁਸ਼ ਹੁੰਦੇ ਹੋ, ਦੋ ਪਿੰਡ ਮੇਰੇ ਨਾਂ ਲਾ ਦਿੰਦੇ ਹੋ, ਇਹ ਮੈਂ ਲਾਲਚ ਨੂੰ ਕਰਦਾ ਪੈਸੇ ਵਾਸਤੇ। ਮੇਰਾ ਗੁਰੂ ਰੱਬ ਨੂੰ ਸੁਣਾਉਂਦਾ, ਉਹ ਨਿਰਇੱਛਿਤ ਹੋ ਕੇ ਰੱਬ ਦੀ ਬੰਦਗੀ ਰੂਪ ਕੀਰਤਨ ਕਰਦਾ ਹੈ।